ਦੁਨੀਆਂ ਫਰਾਕ ਕਾਮਲ ਫਕੀਰ ਕਾਮਲ ਮੁਰਸ਼ਦ ਦੀ ਇੱਕੋ ਹੀ ਨਜ਼ਰ ਨੇ ਮਨਸੂਰ ਦੀ ਕਾਇਆ ਪਲਟ ਦਿੱਤੀ। ਹੁਸੈਨ ਦੇ ਘਰ ਇੱਕ ਲੜਕਾ ਤੇ ਇੱਕ ਲੜਕੀ ਸੀ। ਉਸ ਦੀ ਮੌਤ ਹੋਈ ਤਾਂ ਇਹ ਦੋਵੇਂ ਭੈਣ ਭਰਾ ਯਤੀਮ ਹੋ ਗਏ। ਬਾਅਦ ਵਿੱਚ ਐਨਲ ਤਾਂ ਸੰਤਾਂ ਦੀ ਸੇਵਾ ਵਿੱਚ ਲੱਗ ਗਈ, ਜੋ ਰੋਜ਼ ਰਾਤ ਨੂੰ ਜਾ ਕੇ ਲੰਗਰ ਤਿਆਰ ਕਰਕੇ ਛਕਾਵੇ, ਜੂਠੇ ਬਰਤਨ ਮਾਂਜੇ, ਸ਼ੀਤ ਪ੍ਰਸ਼ਾਦ ਛਕੇ। ਲੋਕਾਂ ਨੇ ਮਨਸੂਰ ਨੂੰ ਕਿਹਾ, ਤੂੰ ਆਪਣੀ ਭੈਣ ਨੂੰ ਰੋਕਦਾ ਨਹੀਂ, ਉਹ ਰੋਜ਼ ਹੀ ਅੱਧੀ ਰਾਤ ਰਾਹ ਤੱਕ ਬਾਹਰ ਰਹਿੰਦੀ ਹੈ। ਨਿੰਦਕਾਂ ਦੇ ਬਚਨ ਸੁਣ ਕੇ ਇਸ ਦਾ ਵੀ ਮਨ ਭਰਮ ਗਿਆ। ਇੱਕ ਦਿਨ ਰਾਤ ਦੇ ਸਮੇਂ ਐਨਲ ਦੇ ਪਿੱਛੇ ਲੱਗ ਤੁਰਿਆ ਕਿ ਦੇਖਾਂ ਤਾਂ ਸਹੀ ਹੈ, ਰੋਜ਼ ਜਾਂਦੀ ਕਿੱਥੇ ਹੈ। ਐਨਲ ਤਾਂ ਆਪਣੇ ਨਿੱਜ ਅਨੁਸਾਰ ਸੰਤਾਂ ਦੇ ਡੇਰੇ ਤੇ ਜਾ ਕੇ ਸੇਵਾ ਕਰਨ ਲੱਗ ਪਈ। ਮਨਸੂਰ ਬਾਹਰ ਛੁਪ ਕੇ ਬੈਠ ਗਿਆ। ਇਧਰੋਂ ਐਨਲ ਜਦੋਂ ਸੰਤਾਂ ਨੂੰ ਰੋਟੀ ਛਕਾ ਚੁੱਕੀ ਤਾਂ ਜਾਣ ਸਮੇਂ ਅਰਜ ਕੀਤੀ, ਮਹਾਰਾਜ ਇੱਕ ਰੋਟੀ ਬਚ ਗਈ ਹੈ। ਸੰਤਾਂ ਨੇ ਕਿਹਾ, ਬੇਟਾ ਇਹ ਉਸ ਨੂੰ ਖਵਾ ਦੇ ਜੋ ਤੇਰੇ ਨਾਲ ਆਇਆ ਹੈ। ਐਨਲ ਨੇ ਕਿਹਾ, ਮਹਾਰਾਜ ਮੇਰੇ ਨਾਲ ਤਾਂ ਹੋਰ ਕੋਈ ਨਹੀਂ ਆਇਆ। ਸੰਤ ਬੋਲੇ, ਬੇਟਾ ਤੈਨੂੰ ਪਤਾ ਨਹੀਂ, ਜਰਾ ਦਰਵਾਜੇ ਵੱਲ ਵੇਖ, ਉਹ ਬਾਹਰ ਬੈਠਾ ਹੈ। ਐਨਲ ਰੋਟੀ ਲੈ ਕੇ ਬਾਹਰ ਆਈ ਤਾਂ ਮਸੂਰ ਨੂੰ ਦੇਖ ਕੇ ਕਿਹਾ, ਲੈ ਖਾ ਲੈ, ਤੂੰ ਮੇਰੇ ਮਗਰ ਕੀ ਕਰਨ ਆ ਗਿਆ ਹੈ। ਮਨਸੂਰ ਨੇ ਭੈਣ ਦਾ ਵਚਨ ਮੰਨ ਕੇ ਰੋਟੀ ਫੜ ਲਈ। ਜਦੋਂ ਖਾਧੀ ਤਾਂ ਫੇਰ ਕੀ ਸੀ, ਉਸ ਦੇ ਅੰਦਰਲੇ ਨੇਤਰ ਖੁੱਲ ਗਏ। ਰੋਟੀ ਖਾਂਦੇ ਸਾਰ ਹੀ ਮਸਤ ਹੋ ਗਿਆ ਤੇ ਐਨਲ ਹੱਕ ਪੁਕਾਰ ਉੱਠਿਆ ਕਿ ਜੀਵ ਤਾਂ ਖੁਦਾ ਦਾ ਰੂਪ ਹੈ। ਲੋਕਾਂ ਵਿੱਚ ਆਮ ਚਰਚਾ ਸ਼ੁਰੂ ਹੋ ਗਈ ਕਿ ਮਨਸੂਰ ਭੈਣ ਤੇ ਆਸ਼ਕ ਹੋ ਗਿਆ ਤੇ ਹਰ ਸਮੇਂ ਉਸੇ ਦਾ ਨਾਮ ਹੀ ਲੈਂਦਾ ਰਹਿੰਦਾ ਹੈ। ਸੂਫੀ ਮਤ ਦੇ ਫਕੀਰ ਕਹਿਣ, ਜੇਕਰ ਤੂੰ ਖੁਦਾ ਦਾ ਸਰੂਪ ਹੈ ਤਾਂ ਫੇਰ ਕਹਿੰਦਾ ਕਿਸ ਨੂੰ ਹੈ ਕਿ ਮੈਂ ਖੁਦਾ ਹਾਂ। ਇਸ ਲਈ ਤੈਨੂੰ ਸ਼ਰੀਅਤ ਦੇ ਹੁਕਮ ਅਨੁਸਾਰ ਮੌਤ ਦੀ ਸਜ਼ਾ ਹੈ। ਇਉਂ 922 ਈਸਵੀ ਵਿੱਚ ਉਸ ਦੀ ਜਨਮ ਭੂਮੀ ਬਗਦਾਦ ਵਿੱਚ ਮਸੂਰ ਨੂੰ ਸੂਲੀ ਟੰਗ ਦਿੱਤਾ, ਪਰ ਇਹ ਰੰਗ ਨਾ ਉਤਰਿਆ ਕਿਉਂਕਿ ਉਹ ਆਪਣੇ ਆਪ ਤੇ ਹੀ ਆਸ਼ਕ ਹੋ ਗਿਆ ਸੀ। ਅਸ਼ਾ ਕੀਆ ਜੋ ਮਨਜੂਰ ਕੋ ਦਾਰ ਪੈ ਖੈਂਚਾ, ਨਹੀਂ ਤੋ ਉਸ ਕਾ ਮੁਸ਼ਕਲ ਥਾ ਰਾਜ ਦਾ ਹੋਕਰ ਜੀਣਾ। ਚੇ ਨਦਾ ਬੂਦ ਆ ਮਜਨੂ, ਆਸ਼ਕ ਗੁਸਤਾ ਸਤਾ ਦਰ ਲੈਲੀ, ਆਜਬ ਮਨ ਸਾਂਸ ਤੇਵਰੇ ਜਮੰ, ਆਸ਼ਕ ਗੁਸਤਾ ਬਾਰਖੁਦਾ ਭਾਵ ਸੰਸਤ ਬਰੇਜ। ਕਹਿੰਦਾ ਹੈ ਕਿ ਉਹ ਮਜਨੂ ਕੈਸਾ ਪਾਗਲ ਤੇ ਦੀਵਾਨਾ ਸੀ ਜੋ ਲੇਲੀ ਤੇ ਆਸ਼ਕ ਹੋ ਕੇ ਸਾਰੇ ਜਹਾਨ ਵਿੱਚ ਬਦਨਾਮ ਹੋਇਆ ਤੇ ਇੱਟਾਂ ਵੱਟੇ ਖਾਧੇ, ਅਤੇ ਮੈਂ ਖੁਸ਼ ਕਿਸਮਤ ਹਾਂ ਜੋ ਆਪਣੇ ਆਪ ਤੇ ਆਸ਼ਕ ਹੋ ਕੇ ਖੁਦ ਖੁਦਾ ਹੋ ਗਿਆ ਹਾਂ। ਅਤੇ ਅਸਲ ਵਿੱਚ ਇਹੋ ਹੀ ਆਨੰਦ ਹੈ, ਜਥਾ ਖੁਦ ਮਸਤ ਈਵਨ ਔਰ ਮਸਤ, ਸਭ ਪੜੇ ਅਵਿਦਿਆ ਕੂਏ ਮੇਂ, ਤਥਾ ਜਬ ਖੁਦਾ ਮੇਂ ਮਸਤ ਹੁਆ ਤਾਂ ਮਦਰਾ ਪਾਨ ਕਿਆ, ਜਬ ਖੋਜਿਆ ਆਪਣਾ ਆਪ ਤਾਂ ਵੇਦ ਪ੍ਰਾਨ ਕਿਆ। ਇਉਂ ਇਹਨਾਂ ਪ੍ਰਮਾਣਾ ਤੋਂ ਇਹ ਸਿੱਧ ਹੋਇਆ ਕਿ ਹਰ ਇੱਕ ਨੂੰ ਅਵਾਸ਼ੀ ਗੁਰੂ ਸਰਨ ਧਾਰਨ ਕਰਨੀ ਚਾਹੀਦੀ ਹੈ। ਮਿਸਟਰ ਜੁਕਰਾਮਤ ਆਇਆ ਤਾਂ ਸ੍ਰੀ ਸੀ ਕੁਛ ਮਿੰਟਾਂ ਵਾਸਤੇ ਦਰਸ਼ਨ ਕਰਨ, ਪਰ ਬਚਨ ਬਿਲਾਸ ਕਰਦਿਆਂ ਡੇਢ ਘੰਟਾ ਲੰਘ ਗਿਆ। ਦੁਪਹਿਰ ਦਾ ਸਮਾਂ ਹੋਇਆ ਜਾਣ ਕੇ ਸੇਵਾਦਾਰ ਨੇ ਕਿਹਾ, ਹੁਣ ਸੰਤ ਜੀ ਮਹਾਰਾਜ ਨੇ ਪ੍ਰਸ਼ਾਦ ਛਕ ਕੇ ਆਰਾਮ ਕਰਨਾ ਹੈ, ਤੁਸੀਂ ਵੀ ਲੰਗਰ ਛਕੋ। ਇਹ ਉੱਤਮ ਉਪਦੇਸ਼ ਸੁਣ ਕੇ ਉਸ ਦੇ ਮਨ ਵਿੱਚ ਅਸਰ ਤਾਂ ਕਾਫੀ ਹੋਇਆ, ਪਰ ਅਜੇ ਪੂਰਨ ਇੱਛਾ ਨਹੀਂ ਸੀ ਵੱਜਾ। ਕਹਿਣ ਲੱਗਾ, ਮਹਾਰਾਜ ਮੇਰਾ ਤਾਂ ਇਹੋ ਹੀ ਦ੍ਰਿੜ ਖਿਆਲ ਹੈ ਕਿ ਮਨੁੱਖ ਚੰਗੇ ਕਰਮਾਂ ਨੂੰ ਕਰੇ, ਗੁਰੂ ਦੀ ਕੋਈ ਲੋੜ ਨਹੀਂ। ਸੰਤ ਜੀ ਮਹਾਰਾਜ ਧਾਰਮਿਕ ਗ੍ਰੰਥਾਂ ਦੁਆਰਾ ਕੁਰਾਨ ਤੇ ਅੰਜੀਲ ਦੇ ਪ੍ਰਮਾਣ ਦੇ ਕੇ ਕਾਫੀ ਸਮਾਂ ਉਪਦੇਸ਼ ਕਰਦੇ ਰਹੇ। ਅਖੀਰ ਨੂੰ ਮੱਥਾ ਟੇਕ ਕੇ ਆਗਿਆ ਪਾ ਕੇ ਬਾਹਰ ਚਲਾ ਗਿਆ, ਪਰ ਪਤਾ ਨਹੀਂ ਮਹਾਂਪੁਰਸ਼ਾਂ ਦੀ ਸੰਗਤ ਦਾ ਇਸ ਦੇ ਮਨ ਤੇ ਕੀ ਅਸਰ ਹੋਇਆ। ਆਸ ਨਗਰ ਵਿੱਚ ਮੁੜ ਤਾਂ ਆਇਆ, ਪਰ ਸਾਰਾ ਦਿਨ ਮਨ ਬੜਾ ਪਰਾਮ ਅਤੇ ਉਚਾਟ ਰਿਹਾ। ਸ਼ਾਮ ਨੂੰ ਨਵਾਜ਼ ਵੀ ਕੀਤੀ, ਪਰ ਉਪਰੋਂ ਉਪਰੋਂ ਮਨ ਨਹੀਂ ਲੱਗਾ ਅਤੇ ਸਾਰੀ ਰਾਤ ਨੀਂਦ ਨਾ ਆਈ। ਪਾਸੇ ਮਾਰਦਿਆਂ ਤੇ ਚਿੰਤਾ ਵਿੱਚ ਗਲਤਾਨ ਹੋਇਆ, ਪਉ ਫਟਾਲਾ ਹੋ ਆਇਆ ਅਤੇ ਸਵਖਤ ਹੀ ਹੱਥ ਮੂੰਹ ਤੋਂ ਚਾਹ ਪਾਣੀ ਛੱਕ ਕੇ ਕਰਮਸਰ ਗੁਰਦੁਆਰੇ ਆ ਪੁੱਜਾ। ਪਹਿਲੇ ਦਿਨ ਵਾਂਗ ਛੋਟੇ ਸੰਤਾਂ ਨੂੰ ਅਰਜ ਕੀਤੀ, ਗਰੀਬ ਨਵਾਜ਼ ਅੱਜ ਫੇਰ ਪੀਰ ਜੀ ਦੇ ਦਰਸ਼ਨ ਕਰਵਾ ਦਿਓ। ਛੋਟੇ ਸੰਤ ਜੀ ਮਹਾਰਾਜ ਨੇ ਸੇਵਾਦਾਰ ਨੂੰ ਆ ਕੇ ਫੇਰ ਵੱਡੇ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਭੇਜ ਦਿੱਤਾ। ਇਸ ਨੇ ਅੱਗੇ ਹੋ ਕੇ ਭਾਵਨਾ ਨਾਲ ਮੱਥਾ ਟੇਕਿਆ ਤੇ ਹੱਥ ਜੋੜ ਕੇ ਸਾਹਮਣੇ ਬੈਠ ਗਿਆ। ਹਜ਼ੂਰ ਕਹਿਣ ਲੱਗੇ ਕੀ ਗੱਲ ਹੈ, ਅਜੇ ਤਾਂ ਕੱਲ ਹੀ ਸ਼ਾਮ ਨੂੰ ਗਿਆ ਹੈ। ਇਸ ਨੇ ਕਿਹਾ, ਮਹਾਰਾਜ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ, ਹੁਣ ਪਤਾ ਲੱਗ ਗਿਆ ਕਿ ਠੀਕ ਮੁਰਸ਼ਦ ਤੋਂ ਬਗੈਰ ਜੀਵ ਦੀ ਕਲਿਆਣ ਨਹੀਂ ਹੋ ਸਕਦੀ। ਇਹ ਮੈਂ ਸਾਰੀ ਹਾਲਤ ਰਾਤੀ ਸੁਪਨੇ ਚ ਆਪਣੀ ਅੱਖੀ ਡਿੱਠੀ ਕਿ ਬੇਮੁਰਸ਼ਦ ਦੀ ਪਰਲੋਕ ਵਿਚ ਕਿਹੋ ਜਿਹੀ ਦਸ਼ਾ ਹੁੰਦੀ ਹੈ। ਪਾਪੀ ਜੀਵਾਂ ਤੇ ਨਗੋਰਿਆਂ ਨੂੰ ਦੋਜਕ ਦੀ ਅਤਸ ਸਾੜਨੀ ਸਾੜਦੀ ਹੈ। ਹੁਣ ਆਪ ਕਿਰਪਾ ਕਰੋ ਤੇ ਮੈਨੂੰ ਉਪਦੇਸ਼ ਬਖਸ਼ੋ। ਸੰਤ ਜੀ ਮਹਾਰਾਜ ਮੁਸਕਰਾਏ ਅਤੇ ਕਹਿਣ ਲੱਗੇ, ਇਹ ਤਾਂ ਅਸੀਂ ਤੈਨੂੰ ਸਧਾਰਨ ਗੱਲ ਦੱਸੀ ਹੈ ਕਿ ਗੁਰੂ ਤੋਂ ਬਿਨਾਂ ਖੁਦਾ ਦੀ ਪ੍ਰਾਪਤੀ ਨਹੀਂ, ਪਰ ਉਪਦੇਸ਼ ਤਾਂ ਆਪਣੇ ਮਤ ਦੇ ਕਿਸੇ ਮੁਸਲਮਾਨ ਪੀਰ ਤੋਂ ਲਵੀਂ। ਸਨੇ ਅਰਜ ਕੀਤੀ, ਮਹਾਰਾਜ ਜੋ ਮਾਰਫਤ ਦੀ ਅਵਸਥਾ ਵਿਚ ਵਿਚਰਨ ਵਾਲਾ ਪੂਰਨ ਮਹਾਂਪੁਰਖ ਹੈ, ਉਸ ਵਾਸਤੇ ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਵਿਤਕਰਾ ਮਿਟ ਜਾਂਦਾ ਹੈ। ਜਾ ਕੇ ਦੂਰ ਭਇਓ ਭਰਮ ਉਰਕਾ, ਤਿਸ ਆਗੇ ਕਿਆ ਹਿੰਦੂ ਕਿਆ ਤੁਰਕਾ। ਤੁਹਾਡੇ ਬਜ਼ੁਰਗ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਮੁਸਲਮਾਨ ਨੂੰ ਸਾਂਝਾ ਉਪਦੇਸ਼ ਕੀਤਾ ਹੈ। ਇਸੇ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਤੋਂ ਵੀ ਬੁੱਧੂ ਸ਼ਾਹ ਵਰਗੇ ਕਾਮਲ ਫਕੀਰਾਂ ਨੇ ਬਖਸ਼ਾਂ ਪਾਈਆਂ। ਸਮਾਧੀ ਵਿਚ ਪਟਨੇ ਦਾ ਪ੍ਰਕਾਸ਼ ਤੱਕ ਕੇ ਭੀਖਣ ਸ਼ਾਹ ਨੇ ਭੀ ਚੜ੍ਹਦੇ ਵੱਲ ਹੀ ਨਵਾਜ਼ ਪੜੀ। ਆਪ ਜੀ ਵੀ ਉਹਨਾਂ ਦੇ ਨਾਮ ਲੇਵਾ ਤੇ ਉਸੇ ਦਰੋਂ ਬਰੋਸਾ ਹੋ, ਮੇਰੇ ਅੰਦਰ ਵੀ ਹੁਣ ਹੋਰ ਕਿਤੇ ਜਾਣ ਦਾ ਖਿਆਲ ਨਹੀਂ ਰਿਹਾ, ਇੱਥੇ ਹੀ ਪੂਰਨ ਸ਼ਰਧਾ ਵੱਜੀ ਹੈ, ਸੋ ਆਪ ਕਿਰਪਾ ਕਰੋ। ਜਦੋਂ ਉਸਨੇ ਕਾਫੀ ਸਮਾਂ ਬੈਠਿਆ ਬਾਰੰਬਾਰ ਬੇਨਤੀ ਕੀਤੀ ਤਾਂ ਸੰਤ ਜੀ ਮਹਾਰਾਜ ਨੇ ਉਸਦਾ ਹੱਠ ਅਤੇ ਮਨ ਅੰਦਰਲੀ ਭਾਵਨਾ ਤੱਕੀ ਦਾ ਵਚਨ ਕੀਤਾ ਕਿ ਇਹ ਦੱਸ ਕੇ ਤੇਰੇ ਮਤ ਅਨੁਸਾਰ ਦੀਨ ਇਸਲਾਮ ਦਾ ਉਪਦੇਸ਼ ਦਈਏ ਜਾਂ ਗੁਰੂ ਘਰ ਦਾ ਮੰਤਰ ਦਈਏ। ਇਸ ਨੇ ਅਰਜ ਕੀਤੀ, ਮਹਾਰਾਜ ਮੈਂ ਸ਼ਰੀ ਲੋਕਾਂ ਤੋਂ ਡਰਦਾ ਹੋਇਆ ਬਾਹਰਲਾ ਲਿਬਾਸ ਤਾਂ ਬਦਲ ਨਹੀਂ ਸਕਦਾ, ਆਪ ਦੇ ਚਾਹੇ ਕੋਈ ਵੀ ਦੇਵੋ ਉਸੇ ਤਰ੍ਹਾਂ ਨਿਸ਼ਚਾ ਕਰਾਂਗਾ। ਸੰਤ ਜੀ ਕਹਿਣ ਲੱਗੇ, ਜੇਕਰ ਅੰਮ੍ਰਿਤ ਪਾਨ ਕਰਕੇ ਸਿੰਘ ਸਜਣਾ ਹੋਵੇ ਤਾਂ ਤੈਨੂੰ ਗੁਰੂ ਘਰ ਦਾ ਉਪਦੇਸ਼ ਦਿੰਦੇ ਹਾਂ, ਨਹੀਂ ਤੇਰੇ ਦੀਨ ਇਸਲਾਮ ਅਨੁਸਾਰ ਦੱਸ ਦਿੰਦੇ ਹਾਂ। ਸਨੇ ਫੇਰ ਕਿਹਾ, ਗਰੀਬ ਨਵਾਜ, ਬਾਹਰੋਂ ਤਾਂ ਮੈਂ ਆਪਣੇ ਮੁਸਲਮਾਨ ਭਰਾਵਾਂ ਨਾਲ ਹੀ ਵਰਤਾ ਰੱਖਣਾ ਹੈ, ਫੇਰ ਇਹ ਗੱਲ ਅੰਮ੍ਰਿਤ ਪਾਨ ਕਰਕੇ ਰਹਿਤ ਰੱਖਣ ਵਾਲੀ ਕਠਿਨ ਹੋ ਜਾਵੇਗੀ, ਹੋਰ ਜੋ ਆਪ ਕਹੋ ਮੈਂ ਮੰਨਾਂਗਾ। ਹਜ਼ੂਰ ਸੋਚਣ ਲੱਗੇ ਕਿ ਬਦੋ ਬਦੀ ਕਿਸੇ ਧਰਮ ਤੇ ਹਮਲਾ ਕਰਨਾ ਠੀਕ ਨਹੀਂ, ਅਤੇ ਜੇਕਰ ਕਿਸੇ ਬੂਟੇ ਨੂੰ ਪੁੱਟ ਕੇ ਦੂਜੀ ਥਾਂ ਤੇ ਲਾਈਏ ਤਾਂ ਉਹ ਛੇਤੀ ਕਾਮਯਾਬ ਨਹੀਂ ਹੋਵੇਗਾ। ਚਾਹੀਦਾ ਤਾਂ ਇਹ ਹੈ ਕਿ ਜਿੱਥੇ ਵੀ ਉਹ ਖੜਾ ਹੈ ਉੱਥੇ ਹੀ ਉਸਦੇ ਚਪੇਰੇ ਵਾੜ ਕੀਤੀ ਜਾਵੇ। ਇਸੇ ਤਰ੍ਹਾਂ ਇਸ ਨੂੰ ਵੀ ਮੁਸਲਮਾਨ ਮਤ ਤੇ ਨਿਸ਼ਚਾ ਹੈ, ਜਿਵੇਂ ਕਿਸੇ ਸਿੱਖ ਨੂੰ ਗੈਰ ਮਤ ਤੇ ਭਰੋਸਾ ਨਹੀਂ ਬੱਝਦਾ, ਇਸੇ ਤਰ੍ਹਾਂ ਇਸ ਨੂੰ ਦੀਨ ਇਸਲਾਮ ਤੇ ਹੀ ਸ਼ਰਧਾ ਹੈ, ਉਹ ਹੀ ਉਪਦੇਸ਼ ਦੱਸੀਏ। ਉਹ ਵਿਚਾਰ ਕੇ ਬਚਨ ਕੀਤਾ, ਆਉਂਦੇ ਜਾਂਦੇ ਸਵਾਸਾਂ ਨਾਲ ਖੁਦਾ ਦਾ ਜਾਪ ਕਰਨਾ, ਅੰਦਰ ਜਾਣ ਵਾਲੇ ਸਵਾਸ ਨਾਲ ਅੱਲਾ ਤੇ ਬਾਹਰ ਆਉਣ ਸਮੇਂ ਹੂ ਆਖਣਾ, ਇਉਂ ਅੱਲਾਹੂ ਦਾ ਸਵਾਸ ਸਿਮਰਨ ਕਰਨਾ, ਮਦਰਾ ਮਾਸ ਤੇ ਹੋਰ ਨਿੰਦਨੀਏ ਕਰਮਾਂ ਤਿਆਗ ਕਰਨਾ, ਸਵੇਰੇ ਇਸ਼ਨਾਨ ਕਰਨਾ, ਰਿਸ਼ਵਤ ਨਹੀਂ ਲੈਣੀ, ਦਸਾਂ ਨੌਵਾਂ ਦੀ ਹੱਕ ਦੀ ਕਿਰਤ ਕਰਕੇ ਜਥਾ ਸਖਤ ਦਾਨ ਕਰਨਾ, ਦੀਖਿਆ ਗੁਰੂ ਤੇ ਭਰੋਸਾ ਰੱਖਣਾ। ਚਾਰ ਤਰ੍ਹਾਂ ਦੇ ਗੁਰੂ ਹਨ, ਪਹਿਲਾ ਗੁਰੂ ਭਰੰਗੀ ਵੱਤ ਹੈ, ਭਰੰਗੀ ਕਿਸੇ ਖਾਸ ਜਾਤੀ ਦੇ ਕੀੜੇ ਨੂੰ ਲੈ ਕੇ ਆਪਣੇ ਘਰ ਵਿਚ ਰੱਖ ਕੇ ਆਪ ਦਰਵਾਜੇ ਉੱਤੇ ਟਿਕ ਕੇ ਉਸ ਕੀੜੇ ਦਾ ਧਿਆਨ ਕਰਕੇ ਆਪਣਾ ਸਰੂਪ ਹੀ ਕਰ ਲੈਂਦਾ ਹੈ, ਪਰ ਹਰ ਇੱਕ ਜਾਤੀ ਦਾ ਕੀੜਾ ਭਰੰਗੀ ਨਹੀਂ ਬਣ ਸਕਦਾ। ਦੂਜਾ ਪਾਰਸ ਦੀ ਤਰ੍ਹਾਂ ਹੈ, ਜਿਵੇਂ ਅੱਠਾਂ ਧਾਤਾਂ ਚੋਂ ਪਾਰਸ ਕਿਸੇ ਧਾਤ ਨੂੰ ਛੂ ਜਾਵੇ ਉਸ ਨੂੰ ਕਾਂਚਨ ਕਰ ਦਿੰਦਾ ਹੈ, ਪਰ ਪਾਰਸ ਆਪਣਾ ਗੁਣ ਨਹੀਂ ਦਿੰਦਾ, ਭਾਵ ਉਹ ਪਾਰਸ ਤੋਂ ਬਣਿਆ ਸੋਨਾ ਅੱਗੇ ਕਿਸੇ ਹੋਰ ਨੂੰ ਸੋਨਾ ਨਹੀਂ ਬਣਾ ਦਿੰਦਾ। ਤੀਜਾ ਬਾਵਨ ਚੰਦਰ ਵੱਤ ਹੈ, ਜਦੋਂ ਬਸੰਤ ਰੁੱਤ ਆਉਂਦੀ ਹੈ ਤਾਂ ਉਸ ਸਮੇਂ ਆਪਣੀ ਖੁਸ਼ਬੂ ਨਾਲ ਆਸ ਪਾਸ ਦੇ ਸਾਰੇ ਬ੍ਰਿਸ਼ਾਂ ਨੂੰ ਚੰਦਨ ਕਰ ਲੈਂਦਾ ਹੈ, ਪਰ ਰੁੱਤ ਬਿਨਾਂ ਸੁਗੰਧੀ ਨਹੀਂ ਦਿੰਦਾ। ਚੌਥਾ ਦੀਵੇ ਵੱਤ ਹੈ, ਜਿਵੇਂ ਦੀਵਾ ਦੂਜੇ ਦੀਵੇ ਨੂੰ ਆਪਣੇ ਵਰਗਾ ਹੀ ਪ੍ਰਕਾਸ਼ਮਈ ਬਣਾ ਲੈਂਦਾ ਹੈ, ਪਰ ਜੇਕਰ ਬੱਤੀ ਅਤੇ ਤੇਲ ਦੇ ਸਹਿਤ ਹੋਵੇ ਉਹ ਪੂਰਨ ਗੁਰੂ ਦੀ ਸੰਗਤ ਜੀਵ ਤੋਂ ਬ੍ਰਹਮ ਬਣਾ ਦਿੰਦੀ ਹੈ। ਇਸ ਪ੍ਰਕਾਰ ਹੋਰ ਵੀ ਬਹੁਤ ਸਾਰੇ ਪਵਿੱਤਰ ਵਚਨ ਕੀਤੇ, ਜਿਨ੍ਹਾਂ ਦਾਸ ਦੇ ਮਨ ਤੇ ਬੜਾ ਗਹਿਰਾ ਅਸਰ ਹੋਇਆ। ਦੁਪਹਿਰ ਤੱਕ ਬੈਠਾ ਦਰਸ਼ਨ ਕਰਦਾ ਰਿਹਾ, ਪ੍ਰੰਤ ਭਾਵਨਾ ਨਾਲ ਨਮਸਕਾਰ ਕਰਕੇ ਬਾਹਰ ਚਲਾ ਗਿਆ। ਇਸ ਦੇ ਮਨ ਵਿਚ ਪੂਰਨ ਭਾਵਨਾ ਹੋ ਆਈ ਅਤੇ ਪਰਿਵਾਰ ਦੇ ਸਮੇਤ ਸਾਲ ਵਿਚ ਕਈ ਵਾਰੀ ਦਰਸ਼ਨਾਂ ਨੂੰ ਆਉਂਦਾ, ਪਵਿੱਤਰ ਵਚਨ ਸੁਣਦਾ, ਦੀਵਾਨਾਂ ਦੀ ਹਾਜ਼ਰੀ ਭਰਦਾ। ਇਉਂ ਸੋਹਣੀ ਬ੍ਰਿਤੀ ਚੜ ਗਈ, ਜਿਤਨਾ ਚਿਰ ਪਾਕਿਸਤਾਨ ਨਹੀਂ ਸੀ ਬਣਿਆ। 1947 ਤੱਕ ਆਉਂਦਾ ਰਿਹਾ।